ਹਜ਼ੂਰ ਨੂੰ ਪੁੱਛਿਆ, ਮਹਾਰਾਜ ਕੀਰਤਨ ਹੁੰਦਾ ਹੈ ਅਤੇ ਸ਼ਰੋਤਾਗਣ ਆ ਕੇ ਬੈਠਦੇ ਨੇ, ਸਤ ਸੰਗੀ ਆਪਾਂ ਕਹਿ ਲਈਏ, ਸ਼ਰੋਤਾਗਣ ਕੀਰਤਨ ਸੁਣਦੇ ਨੇ, ਪਰ ਹਰ ਇੱਕ ਦੇ ਕੰਨਾਂ ਵਿੱਚ ਇੱਕੋ ਜਿਹੇ ਸ਼ਬਦ ਦਾ ਉਚਾਰਨ ਪੈਣ ਦੇ ਬਾਵਜੂਦ ਜੀਵਨ ਇੱਕੋ ਜਿਹਾ ਕਿਉਂ ਨਹੀਂ? ਜ਼ਿੰਦਗੀ ਵਿੱਚ ਤਬਦੀਲੀ ਰਸ ਇੱਕੋ ਜੈਸਾ ਕਿਉਂ ਨਹੀਂ? ਅਤੇ ਮਹਾਰਾਜ ਜੀ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਕੀਰਤਨ ਦੇ ਸ਼ਰੋਤੇ ਪੰਜ ਤਰ੍ਹਾਂ ਦੇ ਨੇ, ਸੰਗਤ ਵੀ ਜਿਹੜੇ ਸ਼ਰੋਤੇ ਆਉਂਦੇ ਨੇ। ਮਹਾਰਾਜ ਪੰਜ ਤਰ੍ਹਾਂ ਦੇ ਕਿਹੜੇ? ਕਹਿਣ ਲੱਗੇ ਇੱਕ ਸ਼ਰੋਤਾ ਉਹ ਵੇ ਜਿਸ ਨੂੰ ਪਤਾ ਲੱਗਦਾ ਕਿ ਅੱਜ ਧਰਮਸ਼ਾਲਾ ਵਿੱਚ, ਗੁਰਦੁਆਰੇ, ਕੀਰਤਨ ਦਰਬਾਰ ਵਿੱਚ ਫਲਾਣਾ ਕੀਰਤਨੀਆ ਆਇਆ, ਉਹ ਰਾਗਾਂ ਦੀ ਬੜੀ ਜਾਣਕਾਰੀ ਰੱਖਦਾ। ਉਹ ਆਉਂਦੇ ਨੇ ਰਾਗ ਅਤੇ ਰਾਗਣੀਆਂ ਸੁਣ ਲਈ। ਅਸਲੀਅਤ ਜੇ ਜਦੋਂ ਸੁਰ ਲੱਗਦੀ ਏ ਤਾਂ ਕਈ ਵਾਰੀ ਵਾਹ ਵਾਹ ਕਰ ਉੱਠਦੇ ਨੇ। ਉਹਨਾਂ ਦਾ ਸੰਬੰਧ ਸਿਰਫ ਨਾ ਰਾਗ ਦੀਆਂ ਸੁਰਾਂ ਨਾਲ ਏ। ਉਹ ਦੇਖਦੇ ਨੇ ਇਸਨੇ ਕਿਹੜੀ ਕਿਹੜੀ ਸੁਰ ਲਾਈ, ਕਿਵੇਂ ਆਲਾਪ ਕੀਤਾ, ਕਿਵੇਂ ਨੇ ਤਾਨ ਲਾਈ। ਉਹ ਤਾਨ ਪਲਟੇ ਤੇ ਕੇਵਲ ਰਾਗ ਨੂੰ ਸੁਣਦੇ ਪਏ, ਇਹਨਾਂ ਨੂੰ ਰਾਗ ਦੀ ਸੋਝੀ ਏ। ਜੇ ਸੁਰ ਗਲਤ ਲੱਗ ਜਾਏ ਤੇ ਕੰਨ ਚੁੱਕ ਕੇ ਇੱਕੋ ਦਮ ਨਜ਼ਰ ਭਰ ਕੇ ਉਹਦੇ ਵੱਲ ਦੇਖਣਗੇ, ਪਰ ਉਹਨਾਂ ਨੂੰ ਸ਼ਬਦ ਦੀ ਸਮਝ ਦੀ ਸੋਝੀ ਨਹੀਂ। ਜੇ ਸ਼ਬਦ ਗਲਤ ਪੜਿਆ ਜਾਏ ਉਹਨਾਂ ਨੂੰ ਕੋਈ ਸਮਝ ਨਹੀਂ, ਉਹ ਰਾਗ ਜਾਣਦੇ ਨੇ। ਰਾਗ ਦੀ ਸੁਰ ਗਲਤ ਲੱਗੇ ਕਿਉਂਕਿ ਉਹਨਾਂ ਦੀ ਸਰੋਤ ਸਿਰਫ ਰਾਗ ਸੁਣ ਤੱਕ, ਰਾਗ ਦੀ ਜਾਣਕਾਰੀ ਤੱਕ। ਇਹ ਪਹਿਲੀ ਤਰ੍ਹਾਂ ਦਾ ਸਰੋਤਾ ਹੋਵੇ ਜਿਹੜਾ ਸਿਰਫ ਰਾਗ ਅਤੇ ਰਾਗਣੀਆਂ ਸੁਣ ਹੁੰਦਾ। ਦੂਸਰਾ ਸਰੋਤਾ ਕਹਿੰਦੇ ਨੇ ਉਹ ਨੇ ਜਿਹੜੇ ਸੁਰ ਦੇ ਰਸੀਏ ਨੇ। ਜਦੋਂ ਸੁਰ ਲਾਉਂਦੇ ਨੇ, ਉੱਚੀ ਤਾਣ ਲਾਉਂਦੇ ਨੇ, ਸੁਰ ਲਾ ਕੇ ਗਾਉਂਦੇ ਨੇ ਅਤੇ ਉਹ ਸੁਰ ਸੁਣਦੇ ਨੇ, ਬੰਦਾ ਪੰਚਮ ਵੀ ਜਾ ਕੇ ਬੋਲਿਆ, ਪੰਚਮ ਲਾ ਦਿੱਤਾ, ਦੂਜਾ ਕਾਲਾ ਤੀਜੇ ਕਾਲੇ 'ਤੇ ਬੋਲ ਪਿਆ, ਇਹ ਤੀ ਸ਼ਬਦ ਕਹਿੰਦੇ ਨੇ, ਇੰਨੀ ਸੁਰ ਉੱਚੀ ਲਾਈ। ਉਹਨਾਂ ਨੂੰ ਸੁਰ ਦਾ ਗਿਆਨ ਏ, ਉਹ ਕਹਿੰਦੇ ਨੇ ਇਹਦਾ ਸੁਰ ਬੜਾ ਕਮਾਲ ਦਾ ਹੈ। ਤੀਸਰੇ ਨੇ ਉਹ ਜਿਹੜੇ ਸੱਜਣ ਨੇ, ਉਹ ਆਉਂਦੇ ਨੇ ਤਬਲੇ ਦੇ ਗਾਇਕ ਨੇ, ਤਬਲਾ ਵੱਜਦਾ ਅਤੇ ਕਈ ਵਾਰੀ ਸੁਣੇ ਨੇ ਕਈ ਸੱਜਣ ਕਿ ਫਲਾਣਾ ਬੰਦਾ ਅੱਜ ਤਬਲਾ ਵਜਾਉਣ ਆ ਰਿਹਾ, ਉਹਦਾ ਤਬਲਾ ਸੁਣਨ ਵਾਲਾ। ਮੈਂ ਇਹ ਨਹੀਂ ਕਹਾਂਗਾ ਵੀ ਗਲਤ ਗੱਲ ਏ, ਗੁਣਾਂ ਨੂੰ ਗ੍ਰਹਿਣ ਕਰਨਾ ਚੰਗੀ ਗੱਲ ਏ, ਪਰ ਅਸਲੀ ਸਰੋਤਾ ਕੌਣ ਹੈ? ਉਹ ਕਹਿੰਦਾ ਤਬਲਾ ਬਹੁਤ ਸੋਹਣਾ ਵੱਜ ਰਿਹਾ, ਅੱਜ ਤਬਲਾ ਸੁਣ ਜਾਣਾ। ਅਤੇ ਕਈ ਥਾਵਾਂ 'ਤੇ ਇਕੱਲੇ ਤਬਲਾ ਵਾਦਕ ਤਬਲਾ ਵਜਾਉਂਦੇ ਨੇ ਅਤੇ ਹਜ਼ਾਰਾਂ ਲੋਕ ਸਿਰਫ ਤਬਲੇ ਦੇ ਤਾਲ ਸੁਣੀ ਜਾ ਰਹੇ ਨੇ। ਤੀਸਰੇ ਨੇ ਤਬਲੇ ਦਾ ਤਾਲ ਸੁਣਨ ਵਾਲੇ, ਅਤੇ ਚੌਥੇ ਉਹ ਨੇ ਕਿ ਜਿਨ੍ਹਾਂ ਨੂੰ ਰਾਗ ਦੀ ਸਮਝ ਨਹੀਂ, ਜਿਨ੍ਹਾਂ ਨੂੰ ਸੁਰ ਦਾ ਗਿਆਨ ਨਹੀਂ, ਤਬਲੇ ਦੇ ਤਾਲ ਬਾਰੇ ਕੋਈ ਉਹਨਾਂ ਦੇ ਅੰਦਰ ਜਾਣਕਾਰੀ ਨਹੀਂ। ਪਰ ਇਹ ਜਿਹੜੇ ਨੇ ਇਹ ਆਉਂਦੇ ਨੇ ਵੀ ਜਦੋਂ ਵਾਜਾ ਵੱਜਦਾ, ਤਬਲੇ 'ਤੇ ਹੱਥ ਵੱਜਦਾ, ਕਹਿੰਦਾ ਉਦੋਂ ਸਵਾਦ ਬੜਾ ਹੁੰਦਾ, ਪਤਾ ਨਹੀਂ ਇੱਕੋ ਦਮ ਕਨਘੋਰ ਜੀ ਛਿੜ ਪੈਂਦੀ। ਮੈਂ ਸੁਣੇ ਨੇ ਬਹੁਤ ਸੱਜਣ, ਉਹ ਕਹਿੰਦੇ ਨੇ ਗਏ ਅੱਜ ਗੁਰਦੁਆਰੇ, ਪਤਾ ਕੋਈ ਨਹੀਂ ਕੀ ਕੁਝ ਹੋਇਆ, ਪਰ ਜਦੋਂ ਹੱਥ ਚੁੱਕ ਕੇ ਚਿਮਟੇ ਉੱਚੇ ਵਜਾਉਂਦੇ ਸਨ ਨਾ, ਉਦੋਂ ਬੜਾ ਸਵਾਦ ਆਇਆ। ਉਹ ਬੰਦੇ ਕੇਵਲ ਉਹਨੇ ਜਿਹੜੇ ਸਾਜ਼ਾਂ ਦੀ ਧੁਨਕਾਰ ਹੀ ਸੁਣਨ ਆਏ ਨੇ। ਧੰਨ ਗੁਰੂ ਨਾਨਕ ਸਾਹਿਬ ਇੱਕ ਰਾਗ ਸੁਣਦਾ, ਦੂਸਰਾ ਸੁਰ ਦਾ ਗਿਆਤਾ, ਤੀਸਰਾ ਤਬਲੇ ਬਾਰੇ ਜਾਣਦਾ, ਚੌਥਾ ਕੇਵਲ ਸਾਜ਼ਾਂ ਦੀ ਘਨਘੋਰ ਸੁਣਦਾ। ਅਤੇ ਮਹਾਰਾਜ ਸ੍ਰੇਸ਼ਟ ਸਰੋਤਾ, ਕਹਿਣ ਲੱਗੇ ਸੇ ਸ੍ਰੇਸ਼ਟ ਸਰੋਤਾ ਹੈ ਪੰਜਵਾਂ, ਜਿਹੜਾ ਗੁਰੂ ਘਰ ਆਉਂਦਾ ਕੀਰਤਨ ਹੁੰਦਾ, ਸੁਰ ਲੈ ਵਿੱਚ ਗਾਇਕ ਹੋਏ, ਕੀਰਤਨ ਵਿੱਚ ਜੋ ਸ਼ਬਦ ਗਾਇਆ ਗਿਆ ਉਹਦਾ ਧਿਆਨ ਸ਼ਬਦ ਵਾਲੇ, ਉਹ ਸ਼ਬਦ ਦੇ ਅਰਥਾਂ ਨੂੰ ਜਾਣਦਾ। ਖਿਮਾ ਕਰਿਓ ਤੇ ਸ਼ਬਦ ਲਿਖੇ ਨੇ, ਬਾਕੀ ਚਾਰ ਤਰ੍ਹਾਂ ਦੇ ਸ਼ਰੋਤੇ ਸੰਤਰੇ ਦੀਆਂ ਛਿਲੜਾਂ ਚੁੱਕਦੇ ਪਏ ਨੇ। ਜਿਹੜਾ ਸ਼ਬਦ ਨੂੰ ਜਾਣਦਾ ਉਹ ਸੰਤਰੇ ਦਾ ਰਸ ਮਾਣਦਾ ਪਿਆ। ਸ਼ਰੋਤ ਕੈਸੀ ਹੋਵੇ? ਮਹਾਰਾਜ ਜੀ ਦੇ ਬਚਨ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਲਿਖਦੇ ਨੇ, ਹਜ਼ੂਰ ਦੇ ਮੁੱਖ ਤੋਂ ਬਚਨ ਕਰਾ ਰਹੇ ਨੇ। ਸ਼ਰੋਤਾ ਜਗਮੈ ਪੰਚ ਪ੍ਰਕਾਰਾਂ, ਸੋ ਹੋ ਤੁਮ ਸੋ ਕਰੂੰ ਉਚਾਰਾ। ਪੰਜ ਤਰ੍ਹਾਂ ਦੇ ਸਰੋਤੇ ਨੇ। ਸ਼ਰੋਤਾ ਜਗਮੈ ਪੰਚ ਪ੍ਰਕਾਰਾਂ, ਸੋ ਹੋ ਤੁਮ ਸੋ ਕਰੂੰ ਉਚਾਰਾ। ਰਾਗ ਰਾਗਨੀ ਸਮਝੈ ਏਕਾ, ਇੱਕ ਰਾਗ ਰਾਗਨੀ, ਰਾਗ ਰਾਗਨੀ ਸਮਝੈ ਏਕਾ, ਏਕਾ ਮਤਲਬ ਪਹਿਲਾ, ਦੂਜੇ ਸੁਰ ਕੋ ਲਖੈ ਬਵੇਕਾ, ਦੂਜੇ ਬਵੇਕੀ ਬੰਦੇ ਸੁਰ ਨੂੰ ਜਾਣਦੇ ਨੇ, ਤੀਜੋ ਸੁਣੋ ਤਾਲ ਹਿਤ ਦਇਆ, ਤੀਜੇ ਤਾਲ ਸੁਣਦੇ ਨੇ, ਚਤੁਰਤ ਬਾਦਤ ਕੋ ਰਸ ਲਿਆ, ਚੌਥਾ ਜਿਹੜਾ ਉਹ ਵਾਜੇ ਦਾ ਰਸ ਲੈਂਦਾ, ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭਨ ਮੈਂ ਪ੍ਰਵੀਨਾ, ਪੰਜਵਾਂ ਉਹ ਜਿਹੜਾ ਸ਼ਬਦ ਦੇ ਅਰਥ ਤੇ ਸ਼ਬਦ ਦੇ ਰਸ ਨੂੰ ਮਾਣਦਾ, ਉਹ ਸਰੋਤਾ ਸਭ ਤੋਂ ਪ੍ਰਵੀਨ ਹੈ। ਗੁਰਮੁਖੋ ਮੈਂ ਅਰਜ਼ ਕੀਤੀ, ਕੀਰਤਨ ਦੀ ਆਵਾਜ਼, ਕੀਰਤਨ ਦਾ ਉਚਾਰਨ, ਸਾਜ਼ਾਂ ਦੀ ਚੁਣਕਾਰ, ਨਾਦ ਇੱਕੋ ਜਿਹਾ ਕੰਨਾਂ ਵਿੱਚ ਸੁਣਾਈ ਦਿੰਦਾ, ਪਰ ਅੰਦਰ ਦੀ ਸੋਚ, ਅੰਦਰ ਦੀ ਸਰੋਤ, ਬਿਰਤੀ ਸਭ ਦੀ ਵੱਖਰੀ ਵੱਖਰੀ ਹੈ। ਮਹਾਰਾਜ ਜੀ ਕਹਿ ਰਹੇ ਨੇ ਕਿ ਤੂੰ ਆਪਣੇ ਕੰਨਾਂ ਤੋਂ ਸੁਣ, ਜ਼ਬਾਨ ਤੋਂ ਬੋਲ ਤੇ ਕੰਨਾਂ ਤੋਂ ਉਸ ਆਵਾਜ਼ ਨੂੰ ਸੁਣ। ਫਿਰ ਕੰਨਾਂ ਤੋਂ ਅੱਗੇ ਮਹਾਰਾਜ ਜੀ ਨੇ ਅੱਜ ਕਿਹਾ ਮਨ ਤੋਂ ਸੁਣ। ਇੱਥੇ ਮੈਂ ਇੱਕ ਅਰਜ਼ ਜ਼ਰੂਰ ਹੋਰ ਕਰਦੇ ਹਾਂ, ਜਿਸ ਨੇ ਸੁਣ ਲਿਆ, ਸੁਣਨ ਤੋਂ ਬਾਅਦ ਬੋਲਿਆ ਵੀ ਪਰ ਧੁਰ ਅੰਦਰ ਤਸਾ ਲਿਆ ਨਾ, ਉਹਦੇ ਅੰਦਰ ਕੀ ਭਾਵਨਾ ਬਣੇਗੀ? ਡਾਕਟਰ ਨੇਕੀ ਬਹੁਤ ਸੋਹਣਾ ਲਿਖਦੇ ਨੇ, ਉਹਨਾਂ ਦੀ ਇੱਕ ਪੁਸਤਕ ਪਿਛਲੇ ਦਿਨੀ ਸਦਾ ਵਿਗਾਸ, ਉਸ ਸਰਲੇਖ ਥੱਲੇ ਉਹਨਾਂ ਛਾਪੀ, ਇੱਕ ਅੱਖਰ ਵੀ ਛੱਡਣ ਵਾਲਾ ਨਹੀਂ, ਚਿੱਥ ਕੇ ਪੜ੍ਹਨ ਵਾਲੀ ਕਿਤਾਬ ਸੀ। ਉਹਦੇ ਵਿੱਚ ਉਹਨਾਂ ਨੇ ਸਰੋਤੇ ਦੇ ਸੰਬੰਧ ਵਿੱਚ ਸੁਣਨ ਦੇ ਮੁਤਲਕ ਕੁਛ ਬਚਨ ਕਹੇ। ਇੱਕ ਘਟਨਾ ਉਹਨਾਂ ਬੜੀ ਸੋਹਣੀ ਲਿਖੀ, ਉਹ ਕਹਿੰਦੇ ਨੇ ਵਿਕਰਮਾਦਿੱਤਿਆ ਦਾ ਦਰਬਾਰ ਲੱਗਾ ਤੇ ਉਹ ਵਿਦਿਆ ਦਾ ਕਦਰਦਾਨ ਹੈ, ਵਿਦਵਾਨਾਂ ਦਾ ਕਦਰਦਾਨ ਹੈ। ਇੱਕ ਮੂਰਤੀਕਾਰ ਆਇਆ, ਮੂਰਤੀਆਂ ਬਣਾਉਣ ਵਾਲਾ, ਉਹਨੇ ਤਿੰਨ ਮੂਰਤੀਆਂ ਇੱਕੋ ਜਿਹੇ ਰੰਗ ਦੀਆਂ, ਇੱਕੋ ਵਜ਼ਨ ਦੀਆਂ, ਇੱਕੋ ਸ਼ਕਲ ਦੀਆਂ ਲਿਆ ਕੇ ਵਿਕਰਮਾਦਿੱਤਿਆ ਦੇ ਦਰਬਾਰ ਵਿੱਚ ਰੱਖ ਦਿੱਤੀਆਂ। ਉਹ ਮੂਰਤੀਕਾਰ ਚਿਹਰੇ ਤੋਂ ਲੱਗਦਾ ਸੀ ਅੰਦਰੋਂ ਬਹੁਤ ਗੁੜਿਆ ਹੋਇਆ ਬੰਦਾ ਹੈ। ਰੱਖ ਕੇ ਮੂਰਤੀਆਂ ਦਰਬਾਰ ਵਿੱਚ ਕਹਿਣ ਲੱਗਾ, ਰਾਜਨ ਸਮਰਾਟ, ਤੂੰ ਵਿਦਿਆ ਦਾ, ਹੁਨਰ ਦਾ ਕਦਰਦਾਨ ਹੈ, ਮੈਂ ਆਹ ਤਿੰਨ ਮੂਰਤੀਆਂ ਬੜੀਆਂ ਕੀਮਤੀ ਬਣਾ ਕੇ ਲਿਆਇਆ, ਇਸ ਦੀ ਕੀਮਤ, ਇਸ ਦਾ ਇਨਾਮ ਮੈਨੂੰ ਦੇ। ਬੈਠੇ ਲੋਕਾਂ ਨੇ ਕਿਹਾ ਕਿ ਇੱਕ ਰੱਖ ਦੇ ਠੀਕ, ਤਿੰਨੋਂ ਇੱਕੋ ਜਿਹੀਆਂ ਨੇ, ਕੀ ਲੋੜ ਹੈ ਤਿੰਨਾਂ ਨੂੰ ਰੱਖਣ ਦੀ? ਉਹ ਕਹਿੰਦਾ ਨਹੀਂ ਨਹੀਂ, ਇਹ ਤਿੰਨੇ ਵੱਖ ਵੱਖ ਵਿਲੱਖਣ ਨੇ। ਉਹ ਕਹਿਣ ਲੱਗੇ ਹੱਦ ਹੋ ਗਈ, ਪੈਂਠ ਇੱਕੋ ਜਿਹੀ, ਰੰਗ ਇੱਕ ਜੈਸਾ, ਆਕਾਰ ਇੱਕੋ ਜਿਹਾ, ਵਜ਼ਨ ਇੱਕੋ ਜਿਹਾ, ਤਿੰਨੇ ਵੱਖ ਵੱਖ ਕਿਉਂ ਨੇ? ਪਰ ਮੂਰਤੀ ਬਣਾਉਣ ਵਾਲਾ ਜਿੱਦ ਕਰ ਰਿਹਾ ਸੀ ਕਿ ਤੁਹਾਨੂੰ ਪੜਚੋਲਣ ਦੀ, ਘੋਖਣ ਦੀ ਜਾਂਚ ਨਹੀਂ, ਇਹ ਤਿੰਨੇ ਵੱਖ ਨੇ। ਜਦੋਂ ਇਹ ਚਰਚਾ ਚੱਲ ਰਹੀ ਹੈ, ਇੰਜ ਲੱਗਾ ਜਿਵੇਂ ਸਭਾ ਹਾਰਦੀ ਪਈ ਹੈ। ਸਿਆਣੇ ਬੰਦੇ ਉਹ ਬਹਿਸ ਰਹੇ ਸਨ। ਉਸੇ ਸਭਾ ਵਿੱਚ ਕਾਲੀਦਾਸ ਆਇਆ, ਉਹਨੇ ਕਿਹਾ ਰਾਜਨ, ਮੈਂ ਇਸ ਮੂਰਤੀ ਦਾ ਜਿਸ ਦੇ ਸੰਬੰਧ ਵਿੱਚ ਬਹਿਸ ਮੁਬਹਿਸ ਹੋ ਰਹੀ ਹੈ, ਇਸ ਦੇ ਮੁਤਲਕ ਕੁਛ ਇਹਨਾਂ ਮੂਰਤੀਆਂ ਬਾਰੇ ਦੇਖ ਸਕਣਾ, ਪੜਚੋਲ ਸਕਣਾ? ਮੂਰਤੀ ਬਣਾਉਣ ਵਾਲੇ ਨੇ ਕਿਹਾ ਕਿਉਂ ਨਹੀਂ ਜੀ ਸਦਕੇ। ਕਾਲੀਦਾਸ ਆਇਆ, ਉਹਨੇ ਤਿੰਨਾਂ ਮੂਰਤੀਆਂ ਨੂੰ ਧਿਆਨ ਨਾਲ ਦੇਖਿਆ। ਦੇਖਣ ਤੋਂ ਬਾਅਦ ਆਵਾਜ਼ ਦਿੱਤੀ ਨੌਕਰਾਂ ਨੂੰ, ਇੱਕ ਤੀਲਾ ਲੈ ਕੇ ਆਓ, ਵੱਡਾ ਡੱਕਾ ਕਹਿ ਲਓ, ਤੀਲਾ ਸ਼ਬਦ ਵਰਤ ਲਈਏ, ਬਹੁਤ ਵੱਡਾ ਤੀਲਾ ਲੈ ਕੇ ਆਏ। ਜਦੋਂ ਤੀਲਾ ਆਉਂਦਾ, ਪਹਿਲੀ ਮੂਰਤੀ ਦੇ ਕੰਨ ਵਿੱਚੋਂ ਨਿਪਾਇਆ, ਬਾਹਰੋਂ ਸ਼ਕਲ ਇੱਕੋ ਜਿਹੀ ਹੈ ਮੂਰਤੀਆਂ ਦੀ, ਕੰਨ ਵਿੱਚ ਤੀਲਾ ਪਾਇਆ ਤੇ ਮੂਰਤੀ ਦੇ ਮੂੰਹ ਚੋਂ ਬਾਹਰ ਆ ਗਿਆ। ਉਹਨੇ ਦੂਜੇ ਕੰਨ 'ਚ ਪਾਇਆ, ਫਿਰ ਉਹ ਬਣਤਰ ਇਹੋ ਜਿਹੀ ਬਣੀ ਸੀ ਕਿ ਮੂੰਹ 'ਚ ਤੀਲਾ ਬਾਹਰ ਆ ਜਾਂਦਾ, ਕੰਨ 'ਚੋਂ ਤੀਲਾ ਦੋਨਾਂ ਪਾਸਿਆਂ ਤੋਂ ਪਾਇਆ ਤੇ ਬਾਹਰ ਆ ਗਿਆ। ਉਹਨੇ ਦੂਸਰੀ ਮੂਰਤੀ ਨੇੜੇ ਗਿਆ, ਕੰਨ 'ਚ ਤੀਲਾ ਪਾਇਆ, ਉਹ ਦੂਜੇ ਕੰਨ 'ਚੋਂ ਬਾਹਰ ਆ ਗਿਆ, ਅੰਦਰੋਂ ਬਣਤਰ ਇਹੋ ਜਿਹੀ ਸੀ। ਫਿਰ ਉਹਨੇ ਦੂਸਰੇ ਕੰਨ 'ਚੋਂ ਪਾਇਆ, ਖੱਬੇ ਤੋਂ ਸੱਜੇ ਨਿਕਲ ਆਇਆ, ਸੱਜੇ ਤੋਂ ਖੱਬੇ ਨਿਕਲ ਆਇਆ। ਮੂਰਤੀਕਾਰ ਦੇਖ ਕੇ ਗੰਭੀਰ ਹੋ ਗਿਆ ਵੀ ਇਹ ਬੰਦਾ ਜਾਣਕਾਰ ਹੈ, ਕਦਰਦਾਨ ਹੈ ਮੇਰੀ ਮੂਰਤੀ ਦਾ।